2 ਸਾਮੂਅਲ ਬਾਪ 11 ਦਾਊਦ ਅਤੇ ਬਤਸ਼ਬਾ ਜਾਂ ਆਉਂਦੇ ਵਰੇ ਦੇ ਉਹ ਦਿਨ ਆ ਗਏ ਜਿਹਦੇ ਵਿਚ ਪਾਤਸ਼ਾਹ ਲੋਕ ਲੜਾਈ ਨੂੰ ਚੜਦੇ ਹਨ ਤਾਂ ਦਾਊਦ ਨੇ ਯੋਆਬ ਅਤੇ ਉਹਦੇ ਨਾਲ ਆਪਣੇ ਟਹਿਲੂਆਂ ਅਤੇ ਸਾਰੇ ਇਜ਼ਰਾਇਲ ਨੂੰ ਘੱਲਿਆ ਅਤੇ ਉਨ੍ਹਾਂ ਨੇ ਅਮੋਨੀਆ ਨੂੰ ਤਬਾਹ ਕਰ ਸੁੱਟਿਆ ਅਤੇ ਰਬਾ ਨੂੰ ਘੇਰਾ ਜਾ ਪਾਇਆ ਪਰ ਦਾਊਦ ਯਰੂਸ਼ਲਮ ਵਿਚ ਹੀ ਰਿਹਾ ਇਕ ਦਿਨ ਸੰਧਿਆ ਵੇਲੇ ਅਜਿਹਾ ਹੋਇਆ ਜੋ ਦਾਊਦ ਆਪਣੇ ਮੰਜੇ ਉਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉਥੋਂ ਉਸ ਨੇ ਇਕ ਤੀਵੀ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ ਅਤੇ ਉਹ ਤੀਵੀ ਵੇਖਣ ਵਿਚ ਡਾਢੀ ਸੋਹਣੀ ਸੀ ਤਦ ਦਾਊਦ ਨੇ ਉਸ ਤੀਵੀ ਦਾ ਪਤਾ ਕਰਨ ਲਈ ਲੋਕ ਘੱਲੇ ਅਤੇ ਉਨ੍ਹਾਂ ਨੇ ਆਖਿਆ ਭਲਾ ਇਹ ਅਲੀਆਮ ਦੀ ਧੀ ਬਤਸ਼ਬਾ ਹਿੱਤੀ ਉਰੀਆ ਦੀ ਤੀਵੀ ਨਹੀਂ ਦਾਊਦ ਨੇ ਮਨੁੱਖ ਘੱਲ ਕੇ ਉਸ ਤੀਵੀ ਨੂੰ ਸੱਦ ਲਿਆ ਸੋ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾਈ ਤੋਂ ਪਾਕ ਹੋਈ ਸੀ ਤਾਂ ਉਹ ਆਪਣੇ ਘਰ ਨੂੰ ਚਲੀ ਗਈ ਅਤੇ ਉਹ ਤੀਵੀ ਗਰਭਣੀ ਹੋ ਗਈ ਸੋ ਉਸ ਨੇ ਦਾਊਦ ਕੋਲ ਸੁਨੇਹਾ ਘੱਲਿਆ ਜੋ ਮੈਂ ਗਰਭਣੀ ਹਾਂ ਦਾਊਦ ਨੇ ਯੋਆਬ ਨੂੰ ਆਖ ਘੱਲਿਆ ਭਾਈ ਹਿੱਤੀ ਉਰੀਆ ਨੂੰ ਮੇਰੇ ਕੋਲ ਘੱਲ ਦੇ ਸੋ ਯੋਆਬ ਨੇ ਉਰੀਆ ਨੂੰ ਦਾਊਦ ਕੋਲ ਘੱਲਿਆ ਜਾਂ ਉਰੀਆ ਆਇਆ ਤਾਂ ਦਾਊਦ ਨੇ ਪੁੱਛਿਆ ਭਾਈ ਯੋਆਬ ਦੀ ਕੀ ਡੋਲ ਚਾਲ ਹੈ ਤਾਂ ਲੋਕਾਂ ਦੀ ਕੀ ਖਬਰ ਹੈ ਅਤੇ ਲੜਾਈ ਦਾ ਕੀ ਹਾਲ ਹੈ ਫਿਰ ਦਾਊਦ ਨੇ ਉਰੀਆ ਨੂੰ ਆਖਿਆ ਜਾ ਆਪਣੇ ਘਰ ਅਤੇ ਪੈਰ ਧੋ ਉਰੀਆ ਜਦ ਪਾਤਸ਼ਾਹ ਦੇ ਮਹਿਲ ਤੋਂ ਨਿਕਲਿਆ ਤਾਂ ਪਾਤਸ਼ਾਹ ਵੱਲੋਂ ਕੁਝ ਉਹਦੇ ਮਗਰ ਇਨਾਮ ਘੱਲਿਆ ਪਰ ਉਰੀਆ ਪਾਤਸ਼ਾਹ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸਭਨਾ ਟਹਿਲੂਆਂ ਨਾਲ ਸੌ ਰਿਹਾ ਔਰ ਆਪਣੇ ਘਰ ਨਾ ਗਿਆ ਜਦ ਉਨ੍ਹਾਂ ਨੇ ਦਾਊਦ ਨੂੰ ਖਬਰ ਦਿੱਤੀ ਭਾਈ ਉਰੀਆ ਆਪਣੇ ਘਰ ਨਹੀਂ ਗਿਆ ਤਾਂ ਦਾਊਦ ਨੇ ਉਰੀਆ ਨੂੰ ਆਖਿਆ ਭਲਾ ਤੂੰ ਪੈਂਡਾ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ ਤਦ ਉਰੀਆ ਨੇ ਦਾਊਦ ਨੂੰ ਆਖਿਆ ਕਿ ਸੰਦੂਕ ਅਤੇ ਇਜ਼ਰਾਇਲ ਅਤੇ ਯਹੂਦਾ ਤੰਬੂਆਂ ਵਿਚ ਰਹਿੰਦੇ ਹਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਹਾਰਾਜ ਦੇ ਟਹਿਲੂਏ ਖੁੱਲੇ ਰੜੇ ਵਿਚ ਪਏ ਹੋਏ ਹਨ ਫਿਰ ਮੈਂ ਕੀਕਰ ਆਪਣੇ ਘਰ ਵਿਚ ਜਾ ਕੇ ਖਾਵਾਂ ਪੀਵਾਂ ਅਤੇ ਆਪਣੇ ਤੀਵੀ ਨਾਲ ਸੌ ਰਹਾ ਤੇਰੀ ਜਿੰਦ ਅਤੇ ਤੇਰੇ ਪ੍ਰਾਣਾਂ ਦੀ ਸੌ ਇਹ ਗੱਲ ਮੈਂ ਕਦੀ ਨਾ ਕਰਾਂਗਾ ਫਿਰ ਦਾਊਦ ਨੇ ਉਰੀਆ ਨੂੰ ਆਖਿਆ ਅੱਜ ਵੀ ਇੱਥੇ ਰਹੋ ਅਤੇ ਭੜਕੇ ਮੈਂ ਤੈਨੂੰ ਵਿਦਿਆ ਕਰਾਂਗਾ ਸੋ ਉਰੀਆ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿਚ ਹੀ ਰਹਿ ਪਿਆ ਤਦ ਦਾਊਦ ਨੇ ਉਹਨੂੰ ਸੱਦਿਆ ਤਾਂ ਉਹਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹਨੂੰ ਮਸਤ ਕੀਤਾ ਅਤੇ ਉਹ ਸੰਧਿਆ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਟਹਿਲੂਆਂ ਦੇ ਨਾਲ ਮੰਜੇ ਉੱਤੇ ਸੌ ਰਿਹਾ ਪਰ ਆਪਣੇ ਘਰ ਨਾ ਗਿਆ ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਉਰੀਆ ਦੇ ਹੱਥੀਂ ਉਹਨੂੰ ਘੱਲੀ ਅਤੇ ਉਸ ਨੇ ਚਿੱਠੀ ਵਿਚ ਇਹ ਲਿਖਿਆ, ਭਾਈ ਉਰੀਆਹ ਨੂੰ ਡਾਢੀ ਲੜਾਈ ਦੇ ਵੇਲੇ ਮੋਹਰੇ ਕਰੋ ਅਤੇ ਉਹਦੇ ਕੋਲੋਂ ਮੁੜ ਆਓ, ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ। ਅਤੇ ਅਜਿਹਾ ਹੋਇਆ ਜਾਂ ਯੋਆਬ ਉਸ ਸ਼ਹਿਰ ਦੇ ਉਦਾਲੇ ਤਕਾਉਣ ਲਈ ਗਿਆ ਤਾਂ ਉਸਨੇ ਉਰੀਆਹ ਨੂੰ ਅਜਿਹੇ ਥਾਂ ਵਿਚ ਠਹਿਰਾ ਦਿੱਤਾ ਜਿੱਥੇ ਉਸ ਜਾਤਾ, ਭਾਈ ਇੱਥੇ ਸੂਰਮੇ ਹਨ। ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਟਹਿਲੂਆਂ ਵਿਚੋਂ ਕਈ ਡਿੱਗ ਪਏ ਅਤੇ ਹਿੱਤੀ ਉਰੀਆਹ ਵੀ ਮਾਰਿਆ ਗਿਆ। ਤਦ ਯੋਆਬ ਨੇ ਮਨੁੱਖ ਘੱਲਿਆ ਅਤੇ ਲੜਾਈ ਦੀ ਸਾਰੀ ਖਬਰ ਦਾਊਦ ਨੂੰ ਸੁਣਾਈ ਅਤੇ ਹਲਕਾਰੇ ਨੂੰ ਐਂ ਸਮਝਾ ਕੇ ਆਖਿਆ, ਜਦ ਤੂੰ ਪਾਤਸ਼ਾਹ ਨੂੰ ਲੜਾਈ ਦੀ ਗੱਲ ਆਖ ਚੁੱਕੇ ਤਾਂ ਜੇ ਕਦੇ ਅਜਿਹਾ ਹੋਵੇ ਜੋ ਪਾਤਸ਼ਾਹ ਦਾ ਕ੍ਰੋਧ ਜਾਗੇ ਅਤੇ ਉਹ ਤੈਨੂੰ ਆਖੇ, ਭਾਈ ਜਦ ਤੁਸੀਂ ਲੜਨ ਨੂੰ ਚੜੇ ਤਾਂ ਸ਼ਹਿਰ ਦੇ ਐਡੇ ਨੇੜੇ ਕਾਹਨੂੰ ਟੁਕੇ? ਭਲਾ ਤੁਸੀਂ ਨਹੀਂ ਜਾਣਦੇ ਸੋ ਜੋ ਉਹ ਕੰਧ ਉੱਤੋਂ ਤੀਰ ਮਾਰਨਗੇ? ਯਰੂਬਸ਼ਤ ਦੇ ਪੁੱਤਰ ਅਭਿਮਲਕ ਨੂੰ ਕਿਸ ਨੇ ਮਾਰਿਆ? ਭਲਾ ਇਕ ਤੀਵੀ ਨੇ ਚੱਕੀ ਦਾ ਪੁੜ ਨਾ ਉਹਦੇ ਉੱਤੇ ਕੱਢ ਮਾਰਿਆ ਜੋ ਉਸ ਤੇ ਬੇਸ ਵਿਚ ਮਰ ਗਿਆ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਾਹਨੂੰ ਗਏ ਸੋ? ਤਦ ਆਖਣਾ, ਜੀ ਤੇਰਾ ਟਹਿਲੁਆ ਹਿੱਤੀ ਉਰੀਆਹ ਵੀ ਮਾਰਿਆ ਗਿਆ। ਸੋ ਹਲਕਾਰਾ ਤੁਰ ਪਿਆ ਅਤੇ ਆਇਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਣ ਦੱਸਿਆ। ਅਤੇ ਹਲਕਾਰੇ ਨੇ ਦਾਊਦ ਨੂੰ ਆਖਿਆ, ਭਾਈ ਸੱਚਮੁੱਚ ਲੋਕਾਂ ਨੇ ਸਾਡੇ ਉੱਤੇ ਵੱਡਾ ਜ਼ੋਰ ਪਾਇਆ ਅਤੇ ਉਹ ਰੜੇ ਵਿਚ ਸਾਡੇ ਕੋਲ ਨਿਕਲ ਆਏ, ਸੋ ਅਸੀਂ ਉਨ੍ਹਾਂ ਦੇ ਮਗਰ ਲੱਗੇ ਲੱਗੇ ਡਿਉੜੀ ਦੇ ਫਾਟਕ ਤੋੜੀ ਤੁਰੇ ਗਏ। ਤਦ ਤੀਰ ਅੰਦਾਜ਼ਾਂ ਨੇ ਕੰਧ ਉੱਤੋਂ ਤੁਹਾਡੇ ਟਹਿਲੂਆਂ ਦਾ ਨਿਸ਼ਾਨਾ ਫੁੰਡਿਆ। ਪਾਤਸ਼ਾਹ ਦੇ ਕਈ ਟਹਿਲੂ ਮਾਰੇ ਗਏ ਅਤੇ ਤੁਹਾਡਾ ਟਹਿਲੂਆ ਹਿੱਤੀ ਉਰੀਆਹ ਵੀ ਮਰ ਗਿਆ। ਸੋ ਦਾਊਦ ਨੇ ਹਲਕਾਰੇ ਨੂੰ ਆਖਿਆ ਕਿ ਯੋਆਬ ਨੂੰ ਜਾ ਕੇ ਐਂ ਆਖ ਜੋ ਇਹ ਗੱਲ ਤੈਨੂੰ ਮਾੜੀ ਨਾ ਲੱਗੇ, ਕਿਉਂ ਜੋ ਤਲਵਾਰ ਜਿਹਾ ਇਕ ਨੂੰ ਵੜਦੀ ਹੈ ਤਿਹਾ ਦੂਜੇ ਨੂੰ ਵੀ ਵੜਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਹਨੂੰ ਢਾ ਦੇ, ਸੋ ਤੂੰ ਉਹਨੂੰ ਧੀਰਜ ਦੇਈ। ਤਾਂ ਉਰੀਆਹ ਦੀ ਪਤਨੀ ਆਪਣੇ ਪਤੀ ਉਰੀਆਹ ਦਾ ਮਰਨਾ ਸੁਣ ਕੇ ਸੋਗ ਵਿਚ ਬੈਠੀ ਅਤੇ ਜਦ ਸੋਗ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਸੱਦਿਆ ਅਤੇ ਉਸ ਦੀ ਪਤਨੀ ਬਣੀ ਅਤੇ ਉਹ ਉਸ ਦੇ ਲਈ ਪੁੱਤਰ ਜਣੀ। ਪਰ ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾ ਨੂੰ ਬੁਰਾ ਲੱਗਾ।